शासन आपने संकल्प गुरुवाणी का कीर्तन का लाभ उठाया है, समय ने सफला कीता है और शांतमय बनाया। बाकी 9 बजे तक जो समय अपने पास और है उसमें भी सफला करो, सारे ही शब्द भी बोलिया करो, क्योंकि रचना भी सफलता वही दस कीते हैं। नाम लैत गोविंद का सूची कई रचना, जिस जबान नाल इंसान दिन रात निंदा चुगली झूठ मूठ किच पिच बोलता है, उसकी सफलता हरी जस कीते है। सारे ही प्रेमी जबान में सफला करो, शब्द बोलन की खेती करा करो। पहले दास बोलिया करेगा, फिर सारे भाई, तीसरे पासे सभी बिंग गज बज के शब्द बोलो, बच्चन पर खंडी खेचल करो।
मैं जन तेरा मोहे न विसारो,
मैं जन तेरा Thank you.
और जो भजन का आनंद है मन का टका हरि कीर्तन बाणी विच सिमरन विच होना वो आनंद का दरिया है। यूं करदे करदे तत् ग्यान वासना है मनोनाल तत् ग्यान की प्राप्ति द्वारा जो जदों उसका अभ्यास करके वासनावां खै हो जाण मन जो वासनावां का पुतला है यह भी विचे लह हो जाता है उदों वह जो आनंद है उसनूं ब्रह्मानंद कहा जाता है वह ब्रह्म ज्ञान की अवस्था नूं पा के हुंदा है। सो छोटा जिहा सुख जिस पिछे सारी दुनिया उलझी पई है वड्डे सुख तों वांझे रह जांदे हन। गुरु चाहुंदा है मेरा सिख उहो जिहे सुख विच लीन होवे। हाँ जी उस सुख नूं ही दस्सिया है कि कबीर मायाडोल ने पवन चकोलन हार संतो मक्खन खाया छाछ पिया संसार। वो जो भजन का आनंद ब्रह्मानंद है वो संतां नूं महापुरखां नूं गुरमुखां नूं प्राप्त हुंदा है। बाकी छाछ जो लस्सी है एक बूंद है वो तमाम दुनिया उस विच उलझ के अपने जीवन नूं बर्बाद कर रही है। यूं पढ़ लो गुरु जी ऐसा करना Thank you. ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰੇ ਬੀਬੇ ਨਾਨਕੀ ਪਾਸ ਠਹਿਰੇ ਹੋਏ ਹਨ। ਮੋਦੀਖਾਨੇ ਦਾ ਕੰਮ ਕਰਦੇ ਹਨ। ਸਾਨੂੰ ਗ੍ਰਸਤ ਵਿੱਚ ਰਹਿ ਕੇ ਨੌਕਰੀ ਚਾਕਰੀ ਕਰਦਿਆਂ ਹੋਇਆਂ, ਵਿਵਹਾਰ ਕਰਦਿਆਂ ਹੋਇਆਂ, ਬਿਜ਼ਨਸ ਵਗੈਰਾ ਕਰਦਿਆਂ ਹੋਇਆਂ ਕਿਵੇਂ ਵਾਹਿਗੁਰੂ ਦੀ ਭਗਤੀ ਕੀਤੀ ਜਾਂਦੀ ਹੈ ਉਹ ਨਮੂਨੇ ਦੇ ਰਹੇ ਹਨ। ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰਾਦਰੀ ਨੇ ਉੱਠ ਕੇ ਭਾਈ ਬਾਲੇ ਨੂੰ ਨਾਲ ਲੈ ਜਾਂਦੇ ਹਨ। ਵੇਈ ਨਵੀ ਸੁਲਤਾਨਪੁਰੇ ਦੇ ਨਾਲ ਦੀ ਵਗਦੀ ਹੈ। ਉੱਥੇ ਪਹੁੰਚ ਕੇ ਸੋਚਦਾ ਤਨਕੁਰਲਾ ਇਸ਼ਨਾਨ ਆਦਿ ਕਰਕੇ ਦਿਨ ਚੜ੍ਹੇ ਤੱਕ ਵਾਹਿਗੁਰੂ ਦੇ ਧਿਆਨ ਵਿੱਚ ਸਵੇ ਸਰੂਪ ਦੇ ਆਨੰਦ ਵਿੱਚ ਮਗਨ ਰਹਿੰਦੇ ਹਨ। ਘਰ ਆ ਕੇ ਕੁਛ ਖਾਣ ਪਾਨ ਕਰਕੇ ਮੋਦੀਖਾਨੇ ਜਾਂਦੇ ਹਨ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਪਰ ਉਸਦੇ ਦੌਰਾਨ ਵਿੱਚ ਵੀ ਤੁਸੀਂ ਤੁਸੀਂ ਦੀ ਧੁਨੀ ਲੱਗੀ ਰਹਿੰਦੀ ਹੈ। ਮੈਂ ਤੇਰਾ ਇਹਦੀ ਧੁਨੀ ਲੱਗੀ ਰਹਿੰਦੀ ਹੈ। ਕਿਉਂਕਿ ਭਜਨ ਕਰਨ ਵਾਲੇ ਜਿਹੜੇ ਪੁਰਸ਼ ਹਨ, ਇਕਾਂਤ ਬੈਠ ਕੇ ਆਪਣੀ ਬਿਰਤੀ ਨੂੰ ਵਹਿਗੁਰੂ ਦੇ ਵਿੱਚ ਜੋੜ ਕੇ ਸਮਾਧਿਸ਼ਟ ਹੁੰਦੇ ਹਨ ਔਰ ਸਤਸੰਗ ਵਿੱਚ ਬੈਠ ਕੇ ਹਰੀ ਜਸ ਵਿੱਚ ਆਪਣੀ ਬਿਰਤੀ ਨੂੰ ਜੋੜ ਕੇ ਇਉਂ ਭਜਨ ਆਨੰਦ ਪ੍ਰਾਪਤ ਕਰਦੇ ਹੈ। ਕੰਮ ਕਾਰ ਦੇ ਦੌਰਾਨ ਵਿੱਚ ਵੀ ਹੱਥ ਪਾਉਂ ਕਰ ਕੰਮ ਸੋਚੀ ਤਨੰਜਨ ਨਾਲ ਇਉਂ ਵੀ ਵਹਿਗੁਰੂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਯਾਨੀ ਹਰ ਹਾਲਤ ਵਿੱਚ ਜੋ ਜ਼ਿੰਦਗੀ ਦਾ ਮੁੱਦਾ ਹੈ ਵਹਿਗੁਰੂ ਨੂੰ ਕਦੇ ਨਾ ਭੁਲਾਉਣਾ, ਉਹ ਯਾਦ ਇਸ ਤਰੀਕੇ ਸਿਰ ਕਰਦੇ ਹਨ। ਉਹ ਨਮੂਨੇ ਗੁਰੂ ਜੀ ਸਾਨੂੰ ਦਿੰਦੇ ਹਨ। ਜਿਵੇਂ ਫੌਜਾਂ ਦੇ ਵਿੱਚ ਇੰਸਟਰਕਟਰ ਹੁੰਦੇ ਹਨ, ਉਹ ਰਿਕਰੂਟਾਂ ਨੂੰ ਪੇਟ ਸਿਖਾਉਂਦੇ ਹਨ, ਨਮੂਨੇ ਦੇ ਕੇ ਦੱਸਦੇ ਹਨ। ਇਸੀ ਤਰ੍ਹਾਂ ਜਾਂ ਸਕੂਲਾਂ ਕਾਲਜਾਂ ਵਿੱਚ ਉਸਤਾਦ ਜਾਂ ਪ੍ਰੋਫੈਸਰ ਪ੍ਰਿੰਸੀਪਲ ਹੁੰਦੇ ਹਨ, ਸਟੱਡੀ ਕਰਕੇ ਜਾਂਦੇ ਨੇ ਘਰ ਸਟੂਡੈਂਟਸ ਨੂੰ ਪੜ੍ਹਾਉਣ ਵਾਸਤੇ, ਭਾਵੇਂ ਉਹ ਕਿਤਾਬਾਂ ਬੜੀ ਦੇਰ ਹੋਏ ਕਈ ਸਾਲ ਪਹਿਲੇ ਉਹਨਾਂ ਪੜ੍ਹੀਆਂ ਹੋਈਆਂ। ਇਉਂ ਆਪ ਜੀ ਸਾਨੂੰ ਇਹ ਨਮੂਨੇ ਦਿੰਦੇ ਹਨ। ਅੰਮ੍ਰਿਤ ਉੱਠਣਾ, ਇਸ਼ਨਾਨ ਕਰਨਾ, ਸਿਮਰਨ ਦੇ ਵਿੱਚ ਜੁੜਨਾ, ਕੀਰਤਨ ਕਰਨਾ, ਕੀਰਤਨ ਦੇ ਵਿੱਚ ਜੋੜਨੇ, ਕੰਮਕਾਰ ਦੇ ਵਿੱਚ ਵੀ ਯਾਦ ਰੱਖਣਾ। ਅੱਜ ਅੰਮ੍ਰਿਤ ਵੇਲੇ ਉੱਠ ਕੇ ਭਾਈ ਬਾਲੇ ਨਾਲ ਲੈ ਕੇ ਵਹੀਂ 'ਤੇ ਪਹੁੰਚੇ, ਸਜਦਾ ਤਨਕੁਰਲਾ ਕਰਕੇ ਇਸ਼ਨਾਨ ਵਗੈਰਾ ਕਰਨ ਵਾਸਤੇ ਵਸਤਰ ਉਤਾਰੇ, ਭਾਈ ਵਾਲੇ ਨੂੰ ਪਕੜਾਏ, ਆਪ ਜੀ ਵੇਈ ਪ੍ਰਵੇਸ਼ ਕਰਦੇ ਹਨ। ਇੱਕ ਚੁੱਭੀ ਲਾਈ, ਦੂਜੀ ਲਾਈ, ਤੀਜੀ ਚੁੱਭੀ ਲਾਈ ਤਾਂ ਪਾਣੀ ਤੋਂ ਬਾਹਰ ਨਹੀਂ ਨਿਕਲਦਾ। ਭਾਈ ਬਾਲਾ ਹੈਰਾਨ ਹੋ ਗਿਆ ਕਿ ਕੀ ਗੱਲ। ਅੱਗੇ ਦੋ ਤਿੰਨ ਚੁੱਭੀਆਂ ਲਾ ਕੇ ਇਸ਼ਨਾਨ ਕਰਕੇ ਬਾਹਰ ਆ ਕੇ ਸਰੀਰ ਨੂੰ ਪਹੁੰਚ ਕੇ ਵਸਤਰ ਪਹਿਨ ਲੈਂਦੇ, ਫਿਰ ਸਮਾਧਿਸ਼ਟ ਹੋ ਜਾਂਦੇ ਸਨ। ਅੱਜ ਕੀ ਕਾਰਨ ਹੈ? ਜਾਂ ਤਾਂ ਪਾਣੀ ਵਿੱਚ ਰਿੜ ਗਏ, ਜਾਂ ਕੋਈ ਮੱਛ ਆਦਿ ਨਿਕਲ ਗਿਆ। ਇਹੋ ਜੀ ਕਲਪਨਾ ਕਰਦਾ ਹੋਇਆ ਭਾਈ ਬਾਲਾ ਦਿਨ ਝੜੇ ਤੱਕ ਵੇਈ ਦੇ ਕਿਨਾਰੇ ਕਿਨਾਰੇ ਦੌੜਦਾ ਫਿਰਦਾ ਰਿਹਾ, ਪਰ ਗੁਰੂ ਬਾਬੇ ਦਾ ਦਰਸ਼ਨ ਨਾ ਹੀ ਹੋਇਆ। ਅਖੀਰ ਘਰ ਆ ਗਿਆ। ਜਦੋਂ ਇਕੱਲਾ ਪਹੁੰਚਿਆ ਬੇਬੇ ਨਾਨਕੀ ਕਹਿਣ ਲੱਗੀ, ਭਾਈ ਬਾਲਾ ਅੱਜ ਇਕੱਲਾ ਆਇਆ ਹੈ, ਮੇਰੇ ਵੀਰ ਨਾਨਕ ਨੂੰ ਕਿੱਥੇ ਛੱਡਿਆ? ਇਹ ਸੁਣ ਕੇ ਭਾਈ ਬਾਲੇ ਦੀ ਭੁੱਖ ਨਿਕਲੀ, ਕੁਛ ਕਹਿ ਨਹੀਂ ਸਕਿਆ। ਬੀਬੇ ਨਾਨਕੀ ਕਹਿਣ ਲੱਗੀ, ਭਾਈ ਬਾਲਾ ਦੱਸ ਗੱਲ ਕੀ ਹੈ? ਅਖੀਰ ਕੁਛ ਧੀਰ ਉਤਾਰ ਕੇ ਭਾਈ ਬਾਲਾ ਕਹਿਣ, ਬੇਬੇ ਜੀ ਕੀ ਦੱਸਾਂ। ਰੋਜ਼ ਦੇ ਸੁਭਾਅ ਦੇ ਮੁਤਾਬਕ ਇਸ਼ਨਾਨ ਵਗੈਰਾ ਕਰਕੇ ਆਪ ਜੀ ਸਮਾਧਿਸ਼ਟ ਹੁੰਦੇ ਸਨ, ਪਰ ਅੱਜ ਇੱਕ ਚੁੱਭੀ ਲਾਈ, ਦੂਜੀ ਲਾਈ, ਤੀਜੀ ਚੁੱਭੀ ਨੂੰ ਬਾਹਰ ਨਹੀਂ ਨਿਕਲੇ। ਪਤਾ ਨਹੀਂ ਪਾਣੀ 'ਚ ਰਿੜ ਗਏ ਜਾਂ ਕੋਈ ਮੱਛ ਆਦਿ ਨਿਕਲ ਗਿਆ। ਇਹ ਗੱਲ ਸੁਣ ਕੇ ਬੇਬੇ ਨਾਨਕ, ਜੋ ਗੁਰੂ ਨਾਨਕ ਨੂੰ ਸਾਕਸ਼ਾਤ ਪਾਵਨ ਸਰੂਪ ਜਾਣਦੀ ਸੀ, ਜਿਸਦਾ ਦ੍ਰਿੜ ਨੇਚਾ ਸੀ, ਭਾਵੇਂ ਦੁਨਿਆਵੀ ਰਿਸ਼ਤੇ ਵੱਲੋਂ ਆਪਦਾ ਛੋਟਾ ਪਾਈ ਸੀ, ਪਰ ਪਰਮਾਤਮਾ ਰਿਸ਼ਤੇ ਵੱਲੋਂ ਸਾਕਸ਼ਾਤ ਉਹਨਾਂ ਨੂੰ ਗੁਰੂ ਪਾਦ ਨੂੰ ਸਮਝਦੀ ਸੀ। ਕਹਿਣ ਲੱਗੀ, ਭਾਈ ਵਾਲਾ, ਤੂੰ ਤਾਂ ਨਾਲ ਰਹਿੰਦਾ ਗੁਰੂ ਨਾਨਕ ਦੇ, ਅਜੇ ਤੱਕ ਤੂੰ ਨਹੀਂ ਸਮਝ ਸਕਿਆ ਗੁਰੂ ਨਾਨਕ ਕੌਣ। ਹਾਂ, ਕੀ ਸਤਿਆ ਹੈ ਪਾਣੀ ਦੀ ਉਹਨੂੰ ਰੋੜ ਸਕੇ, ਕੀ ਸਤਿਆ ਮੱਛ ਦੀ ਉਸਨੂੰ ਨਿਗਲ ਸਕੇ। ਸਾਰੀ ਪ੍ਰਕਿਰਤੀ ਉਸਦੇ ਹੁਕਮ ਵਿੱਚ, ਤਿੰਨੇ ਲੋਕ, 14 ਭਵਨ, ਉਹਦੇ ਹੁਕਮ ਤੋਂ ਬਾਹਰ ਕੌਣ ਹੋ ਸਕਦਾ ਹੈ। ਨਿਰੰਕਾਰ ਦਾ ਸਰੂਪ ਗੁਰੂ ਨਾਨਕ ਹੈ, ਜਿਹਦੇ ਹੁਕਮ ਦੇ ਵਿੱਚ ਸਾਰੀ ਪ੍ਰਵਿਰਤੀ ਹੈ।
ਹੁਣ ਪਾਣੀ ਦੇ
ਸਰੂਪ ਅਰਸ਼ਾਂ ਕੁਰਸ਼ਾਂ ਦਾ ਮਾਲਕ, संसार दे भले वास्ते ये शरीर धारण किया, तो उसके हुक्म विच सारी प्रकृति है। पै विच पाउण वाले सदवाओ, पै विच चलन रख दरिया, पै विच अग्न कढे वेगा, पै विच धरती दबी भार, पै विच इंद फिरे सिर भार, पै विच राजा धर्म द्वार, पै विच सूरज पै विच चंद, कोहे करोड़ी चलतन अंत, पै विच सिद्ध बुद्ध सुरनाथ, पै विच आडाणी आकाश, पै विच जोध महाबल सूर, पै विच आवहि जावहि पूर, सगले अभाव लिखिया सिर लेख, नान निरभाव हरंकार सच लेख। सारी सृष्टि उसके हुक्म विच है, सारी प्रकृति उसकी आज्ञा विच है। की ताकत है पानी उसनु रोड़ सके, की शक्ति है मच्छ निगल सके। भाई बाला, ये गुरु नानक का कोई अपना चोज है, कोई अपना कौतक है, अपनी लीला है। लीला भी दुनिया के फायदे वास्ते, दुनिया के भले वास्ते है। हाँ, इसका पता लग जाएगा। खैर, यहोजे बचन बेबे नानकी ने भाई बाले नु सुनाए, जिसका मन कुछ शांति विच आया। जिमें मकान की छत गिरदी होवे, उहदे नीचे थमा दे दिता जावे, उह ठली जांदी है। इउं भाई वाले का मन जो डोलिया होया सी बेबे नानकी दे बचन सुन के धीरज विच आया। सो इउं शहर दे विच पता लगा, दुनिया के लोग जेडे निंदक हैं उनकी चढ़ मची हुई, जेडे श्रद्धालु हैं उन्होंने चित्त नूं खेद है। दुनिया के भावें ईश्वरी अवतार भी आए, बहुत सारी दुनिया उन्होंने भी मुखालफत करती रही। ये दुनिया का रवशी है, जिन्हें सृष्टि रची है वो बखलाव भी बहुत दुनिया। नास्तिक और कौन हम? तो यूं करके जिन्होंने सब कुछ दुनिया वास्ते कुर्बान किया, दुनिया उन्होंने निंदा तो भी बाज ना आई। सो यूं जेडे निंदक हैं वह गल्लां बनाउंदे, लो जी हुण दिन आए सन हिसाब किताब के नेड़े। मोदी खाना नवाब दा है, दौलत खान दा दोनों हत्थां लुटाई जांदा सी, दाता आप बनदा सी ते मोदी खाना सी नवाब दा। सो हिसाब दे दिन आए, इत्थे घाटा पैना सी, इस करके यूं डरदा होया पानी डुब के मर गया। दुनिया निंदक इं गल्लां बनाउंदे है, पर जेडे प्रेमी हैं उन्होंने चित्त नूं खेद है, कष्ट है। फिर इउं नवाब नूं पता लगा, उसने मोदी खाने नूं जिंदरे मोहरां लगा के बंद कर दिता। बहुत सारे डबोलिए जाल वगैरह लेके नदी ते पहुंचिया, ढूंढण की कोशिश की थी। भला साहब कि गुरु नानक उत्थे सी, ढूंढ लिया उन्हें। हाँ, गुरु नानक गया कित्थे? फिर सत्संग गुरु नानक जी लंका दी दरगाह विच, जिहदी बाबत इस जबान नाल कुछ कहना असंभव है, क्योंकि सारा ठाठ पाठ रूहानी है। जबान उसके वास्ते कम नहीं करती, फिर समझाउण वास्ते कुछ न कुछ कहना ही पैंदा। क्यों दसदे हन उस लंकार की दरगाह विच बड़े बड़े पीर पैगंबर औलिए, हथ बनी गज पले पाई सी नड़ाए खड़े हुए। कुदरती रोशनियां होंदियां, कुदरती उत्थे हरी जसदियां दुनिया, उत्थे ना कोई साज है ना कोई इस किस्म की रोशनी है। उस स्थान दे विच इं दसिया उहदी बाबत,
हथ बन के खलोते ने सारे Yeah.
ਜਿਤ ਦਰ ਲਖ ਮੁਹੰਮਦਾ ਲਖ ਬ੍ਰਹਮੇ ਵਿਸ਼ਨੂੰ ਮਹੇਸ਼ ਲਖ ਲਖ ਰਾਮ ਵਡੀਰੀਆ ਲਖ ਰਾਹੀ ਲਖ ਰੇਸ਼ ਲਖ ਲਖ ਉੱਥੇ ਜਤੀ ਹੈ ਸਤੀਆ ਤੇ ਸੰਨਿਆਸ ਲਖ ਲਖ ਉੱਥੇ ਗੋਰਖ ਲਖ ਲਖ ਨਾਥਾਂ ਨਾਲ ਲਖ ਤੀਰ ਪੈਗੰਬਰ ਔਲੀਏ ਲਖ ਕਾਜ਼ੀ ਮੁੱਲਾ ਸ਼ੇਖ ਕਿਤੀ ਸ਼ਾਂਤਨ ਆਈ ਆ ਬਿਨ ਸਤਿਗੁਰ ਕੇ ਉਪਦੇਸ਼ ਫਿਰ ਨਾਥਾਂ ਕੇ ਏਕ ਨਾਥ ਸੱਚ ਨਾਮ ਕਰਤਾਰ ਨਾਨਕ ਤਾ ਕੀ ਕੀਮਤ ਨਾ ਪਵੇ ਬੇਅੰਤ ਦੇਸ਼ ਸੰਸਾਰ ਦੀ ਦਰਗਾਹ ਵਿੱਚ ਜਿੱਥੇ ਬੇਅੰਤ ਸੀ ਅਮਰ ਖੋਲੀ ਹੱਥ ਬੰਨੀ ਖੜੇ ਗੁਰੂ ਨਾਨਕ ਜੀ ਉੱਥੇ ਪਹੁੰਚੇ। ਹਾਂਜੀ ਸ਼ੰਕਾ ਬਾਦੀ ਸ਼ੰਕਾ ਪੈਦਾ ਕਰਦਾ। ਇੱਕ ਪਾਸੇ ਗੁਰੂ ਨਾਨਕ ਨੂੰ ਨਿਰੰਕਾਰ ਸਰੂਪ ਦੱਸਿਆ ਜਾ ਰਿਹਾ ਹੈ, ਦੂਸਰੇ ਪਾਸੇ ਕੋਈ ਹੋਰ ਨਿਰੰਕਾਰ ਹੈ ਜਿਹਦੀ ਦਰਗਾਹ ਵਿੱਚ ਪਹੁੰਚੇ। ਇਹ ਸ਼ੰਕਾਵਾਦੀ ਨੇ ਸ਼ੰਕਾ ਖੁਦਾ ਪ੍ਰਸਾਦ ਸਿੰਘ ਜਰਾ ਵਿਚਾਰ ਕਰਕੇ ਦੇਖੋ, ਇਹ ਸੰਸਾਰ ਵਿਚਾਰ ਨਾਲ ਦੂਰ ਹੋ ਜਾਂਦਾ। ਸ਼ਖਸੀ ਹਕੂਮਤ ਵੇਲੇ ਰਾਜਿਆਂ ਮਹਾਰਾਜਿਆਂ ਦੇ ਬਹੁ ਰੂਪੀਏ ਰੱਖੇ ਹੁੰਦੇ ਸਨ। ਉਹ ਲੋਕ ਜਿਨ੍ਹਾਂ ਨੂੰ ਬਹੁਤੇ ਰੂਪ ਪਲਟਣ ਦੀ ਜਾਚ ਸੀ, ਉਹ ਕਈ ਕਿਸਮ ਦੇ ਰੂਪ ਬਣਾ ਕੇ ਰਾਜਾ ਨੂੰ ਖੁਸ਼ ਕਰਦੇ, ਤਨਖਾਹਾਂ ਵੀ ਲੈਂਦੇ ਔਰ ਇਨਾਮ ਵੀ ਪ੍ਰਾਪਤ ਕਰਿਆ ਕਰਦੇ। ਇਸੀ ਤਰ੍ਹਾਂ ਇੱਕ ਰਾਜਾ ਸੀ ਜੋ ਸੰਤ ਸੇਵੀ ਅਤੇ ਪਰਮਾਤਮਾ ਸੀ। ਉਸ ਦਾ ਇੱਕ ਬਹੁ ਰੂਪੀਆ ਰੱਖਿਆ ਹੋਇਆ। ਇੱਕ ਦਿਨ ਰਾਜਾ ਉਸ ਬਹੁ ਰੂਪੀ ਨੂੰ ਕਹਿਣ ਲੱਗੇ ਹੋਏ, ਇਸੀ ਦਿਨ ਕਿਸੇ ਵਿਰਕਤ ਸਾਧੂ ਦਾ ਸਵਾਂਗ ਤਾਰ ਕੇ ਦਿਖਾ। ਸੋ ਵਿਰਕਤ ਸਾਧੂ, ਵਿਰਕਤ ਦੇ ਅਸਲੀ ਅਰਥ ਨਿਰੀਛਤ, ਅਸਲੇ ਇੱਕ ਅਵਸਥਾ ਹੈ ਜਿੱਥੇ ਪਹੁੰਚ ਕੇ ਤਮਾਮ ਖਾਹਿਸ਼ਾਂ ਖਤਮ ਹੋ ਜਾਂਦੀਆਂ। ਡਿਜ਼ਾਇਰਲੈਸ ਸਟੇਟ ਜਿਸਨੂੰ ਕਹਿੰਦੇ ਹਨ, ਭਜਨ ਕਰਦੇ ਕਰਦੇ ਤੱਤ ਗਿਆਨ ਵਾਸ਼ਨਾ ਕੇ ਮਨੋਂ ਜਿੱਥੇ ਹੁੰਦੀ ਹੈ ਉਹ ਅਵਸਥਾ ਦਾ ਨਾਮ ਹੈ ਦਰਅਸਲ। ਪਰ ਉੱਪਰੋਂ ਵਿਰਕਤ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਮਾਇਆ ਨੂੰ ਹੱਥ ਨਹੀਂ ਲਗਾਉਂਦੇ, ਭਿਕਸ਼ਾ ਮੰਗ ਕੇ ਰੋਟੀ ਖਾਣੀ ਸਾਦਾ ਬਸਤਰ ਜਿਹਾ ਜਾਂ ਉਹਨਾਂ ਦਾ ਕੁਛ ਕਸਾ ਆਦਿ ਹੁੰਦਾ ਹੈ ਉਸਦੇ ਤਨ ਨੂੰ ਢੱਕਣਾ, ਉਹਨਾਂ ਨੂੰ ਵਿਰਕਤ ਕਿਹਾ ਜਾਂਦਾ ਹੈ। ਸੋ ਉਸ ਬਹੁਤੀ ਨੇ ਕਿਹਾ, ਸਰਕਾਰ ਹਜ਼ੂਰ ਦੇ ਗੁਲਾਮ ਹਾਂ, ਤਨਖਾਹਾਂ ਲੈਂਦੀਆਂ ਹਨ, ਇਨਾਮ ਵੀ ਪ੍ਰਾਪਤ ਕਰੀਂਦੇ ਹਨ, ਸੋ ਇਹ ਸਵਾਂਗ ਧਾਰ ਕੇ ਵੀ ਆਪ ਨੂੰ ਕਿਤੇ ਪ੍ਰਸੰਨ ਕੀਤਾ ਜਾਏਗਾ। ਚਾਹੇ ਜੇ ਤਾਂ ਦਸ ਦਸ ਫਲਾਂ ਦਿਨ ਆਵਾਂਗਾ ਫਿਰ ਤਾਂ ਰਾਜੇ ਨੂੰ ਪਤਾ ਲੱਗ ਜਾਂਦਾ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰ ਗਿਆ, ਅਚਨਚੇਤ ਹੀ ਉਹ ਬਹੁਰੂ ਕੀ ਆ ਇੱਕ ਵਿਰਕਤ ਸਾਧੂ ਦਾ ਸਵਾਂਗ ਧਾਰ ਕੇ ਆ ਜਾਂਦਾ। ਬਾਪ ਸੰਤਰੀ ਖੜੇ ਅੱਗੇ ਚੌਕਦਾਰ ਹਨ, ਨਫ਼ਰ ਹਨ, ਜਾ ਕੇ ਉਸਨੇ ਸੰਤਰੀਆਂ ਤੋਂ ਅੱਗੇ ਗੁਜ਼ਰ ਕੇ ਚੌਕਦਾਰ ਨੂੰ ਕਿਹਾ, ਬੋਲੋ ਕੋਈ ਵਿਰਕਤ ਸਾਧੂ ਖੜਾ। ਉਸਨੇ ਜਾ ਕੇ ਨਫ਼ਰ ਨੂੰ ਕਿਹਾ, ਉਸਨੇ ਜਾ ਕੇ ਰਾਜਾ ਨੂੰ ਕਿਹਾ, ਸਰਕਾਰ ਬਾਹਰ ਕੋਈ ਮਹਾਤਮਾ ਖੜੇ ਹੋਏ ਨੇ। ਰਾਜਾ ਜੋ ਸੰਤਾਂ ਦਾ ਮੋਹਿਤ ਸੀ, ਸ਼ਰਧਾਲੂ ਸੀ, ਸੋ ਉਸਨੇ ਚਾਠੀ ਤਿਆਰੀ ਕੀਤੀ, ਖਜ਼ਾਨਚੀ ਨੂੰ ਕਿਹਾ 500 ਮੋਹਰ ਦੀ ਥੈਲੀ ਲੈ। ਸੋ ਉਹ ਥੈਲੀ ਲੈਣ ਚੜ ਗਿਆ, ਜਲਦੀ ਹੀ ਪਹੁੰਚ ਗਿਆ ਅਤੇ ਰਾਜਾ ਉੱਥੋਂ ਡਿੰਡਵਤਾਂ ਕਰਦਾ ਕਰਦਾ ਮਹਾਤਮਾ ਦੇ ਪਾਸ ਪਹੁੰਚਿਆ, ਜੋ ਬਹੁਰੂਪੇ ਦੀ ਬਹੁਰੂਪੀਆ ਸੀ, ਮਹਾਤਮਾ ਦੀ ਸ਼ਕਲ ਵਿੱਚ ਸੀ। ਆ ਕੇ ਇਤਨੇ ਨੂੰ ਖਜ਼ਾਨਚੀ ਨੇ ਉਹ ਥੈਲੀ ਰਾਜਾ ਦੇ ਹੱਥ ਦਿੱਤੀ, ਉਹ ਥੈਲੀ ਅੱਗੇ ਰੱਖ ਕੇ ਰਾਜਾ ਨੇ ਫਿਰ ਮੱਥਾ ਟੇਕਿਆ। ਪਰ ਮਹਾਤਮਾ ਕਹਿਣਗੇ, ਰਾਜਨ ਹਮ ਵਿਰਕਤ ਸਾਧੂ ਹੈ, ਮਾਇਆ ਕੋ ਹੱਥ ਨਹੀਂ ਲਗਾਤੇ, ਯੇ ਕਿਸੀ ਔਰ ਜਗ੍ਹਾ ਦੋ, ਕਿਸੀ ਅੱਛੀ ਜਗ੍ਹਾ ਯਾ ਆਪ ਹੀ ਖਰਚ ਕਰ ਦੋ। ਰਾਜਾ ਕਹਿਣਗੇ, ਮਹਾਰਾਜ ਅਸੀਂ ਗ੍ਰਸਤੀ ਲੋਕ ਹਾਂ, ਥੋੜ੍ਹਾ ਬਹੁਤ ਗੁਣਦਾਨ ਕਰਦੇ ਹਾਂ ਕਿਸੇ ਭਲੇ ਵਾਸਤੇ, ਸਾਨੂੰ ਇਤਨੀ ਸਮਝ ਨਹੀਂ, ਇਤਨੀ ਯੋਗਤਾ ਨਹੀਂ, ਕਿੱਥੇ ਇਸਦਾ ਜ਼ਿਆਦਾ ਮਹੱਤਵ ਹੁੰਦਾ ਹੈ, ਕਿੱਥੇ ਜ਼ਿਆਦਾ ਫਲ ਹੁੰਦਾ ਹੈ, ਸੋ ਆਪ ਹੀ ਕਿਸੇ ਯੋਗ ਥਾਂ 'ਤੇ ਇਸਨੂੰ ਖਰਚ ਕਰ ਦਿਓ ਤਾਂ ਕਿ ਸਾਨੂੰ ਵਿਸ਼ੇਸ਼ ਲਾਭ ਹੋਵੇ। ਇਹ ਸੁਣ ਕੇ ਉਹ ਬਹੁਰੂਪੀਆ ਸਾਧ ਕਹਿਣ ਲੱਗਿਆ, राजन हम विरक्त साधु हैं, हम तो भिक्षा मांग कर खाते हैं और सादा कपड़ा तन पर पहनते हैं, नायक हाथी लगाते, हमारे किस काम है ये तुम आप भी किसी अच्छी जगह खर्च कर दो। यूं जदों कहा तो राजा खैर बहुत सारा कहन पे चुप हो गया। कुछ परमार्थ को वचन स्वांग नमाया, जिस वक्त कुछ वचन सुना चुके ओ बहु पिया साधु स्वांग विच, ते राजा कहना महाराज राज काज भी है, कृपा करो छुट्टी दो। जो नमस्कार करके वापस मुड़न लगा ओ बहु रुपया कहने सरकार कुछ इनाम मिले, मेरा स्वांग आपको अच्छा लग गया है। तो राजा कहने लगे तुम बहु रुपये हैं, हाँ सरकार आपका गुलाम है। कहने लगे मैं तेन 500 मुहर की थैली दिता सा, वो क्यों ना ले। कहने लगे सरकार हूँ भावे 100 थैली दे दो। उदो मैं रखता स्वांग धारण किया उसने पूरा पूरा नभा, स्वांग जहाँ जहाँ धारण किया जाता पूरा पूरा ही नभा पैदा है। जिमें दुनिया भी बहुरूपीय जहाँ स्वांग धारण करते सन वह अजे नभाते सन, वाहिगुरु अंतर जैम का इतना व्डा समर्थ बहुरूपीय है, इको समय के बेअंत स्वांग धारण करने समर्थ है। आपे हर एक रंग है, आपे बहुरंग जो तस्वे नानका साहिब गल, एक समय में भी बेअंत स्वांग धारण करने समर्थ है। इस गल न अर्थ लोग तपेते जानते हैं तो की इस चर्च गल है। एक पासे उधर सचखंड उतों का स्वामी मालिक बने, इधर गुरु नानक स्वरूप धारण करे को इस चर्च बात नहीं है। स्वयं जह जो स्वांग धारण किया वैसे वैसे निभा पैदा, स्वामी का स्वांग धारण किया स्वामी वाले फरैज अदा करता है, जिथे सेवक का स्वांग धारण किया सेवक वाले फरैज अदा करता है, यह नियम है। सो उथे पहुंच के गुरु नानक जी ने गल पा के सामने खड़े होके अखीर अष्टांग गंड की मन बाणी शरीर करके ऐसे उच्चारण किया।
मेरी बंद नंग पाल राय
सर्व कला समर्थ ಲೋಲಂತೆ ರಾಘವ ಪ್ರಭು ನಾನು ದೇಕ ನೀವು ಅಷ್ಟಾಂಗ ಗಣವತ್ ಮನ್ಮಾಣಿ ಶ್ರೀ ಕರ್ತೆ ಕೀರ್ತಿ ಗಲ್ಪಲ್ಲಾ ಪಾ ಕೇ ಖರೇ ಹೋ ಗಏ ಹುಕ್ಮ ಹೋಯಾ ಭੇಜਿਆ ਸੀ ਦੁਨੀਆ ਤੇ ਨਾਮ ਜਪਾਉਣ ਵਾਸਤੇ ਅਜੇ ਉਹ ਕੰਮ ਨਹੀਂ ਸ਼ੁਰੂ ਕੀਤਾ ਆਪ ਜੀ ਨੇ ਅਰਜ਼ ਕੀਤੀ ਪ੍ਰਭੂ ਅੰਤਰਯਾਮੀ ਪਦ ਉਤਪਾਵਨ ਮਾਤ ਲੋਕ ਦੀ ਮਰਿਆਦਾ ਹੈ ਗੁਰਮੁਖ ਤੋਂ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ ਪ੍ਰਾਚੀਨ ਸਮੇਂ ਵਿੱਚ ਜੀ ਅਵਤਾਰ ਗਏ ਉਹਨਾਂ ਨੂੰ ਵੀ ਗੁਰੂ ਧਾਰਨ ਕੀਤੇ ਰਾਮ ਚੰਦਰ ਜੀ ਨੇ ਵਿਸ਼ਿਸ਼ਟ ਇਸੀ ਤਰ੍ਹਾਂ ਕ੍ਰਿਸ਼ਨ ਜੀ ਨੇ ਵੀ ਦੀਪਨ ਦਵਾਸਾ ਆਦਿ ਸੋ ਇਹ ਮਰਿਆਦਾ ਪਰੰਪਰਾ ਤੋਂ ਚਲੀ ਆਈ ਹੈ ਇਸ ਮਰਿਆਦਾ ਨੂੰ ਪੂਰੀ ਕਰਨ ਵਾਸਤੇ ਮੈਂ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸੋ ਜਦੋਂ ਇਹੋ ਜਿਹੀ ਗੱਲ ਕੀਤੀ ਤਾਂ ਪਰਮਾਤਮਾ ਵੱਲੋਂ ਐਸੇ ਹੁਕਮ ਹੁੰਦਾ ਹੈ
ਸਤਨਾਮ ਸਤਨਾਮ ਸਤਨਾਮ
ਸਾਰਾ ਜਗੀਸ਼ਾ ਵਾਲਾ ਮੰਤਰ ਹੈ ਐਸਾ ਉਪਦੇਸ਼ ਕੀਤਾ ਅਖੀਰ ਨਿਰੰਕਾਰ ਦੀ ਉਸਤਤ ਕਰਕੇ ਹੁਣ ਵਾਪਸ ਆਉਣ ਦਾ ਖਿਆਲ ਕਰਦੇ
ਹਾਂ
ਕੋਟੀ ਮੇਰੀ ਹਾਰ ਜਾ ਪੌਣ ਪੀਣ ਪਿਆਓ ਚੰਦ ਸੂਰ ਦੋ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾ ਪੀ ਤੇਰੀ ਕੀਮਤ ਨਾ ਪਵੇ ਹਾਂ ਕੇਵੜਿਆ ਖਾਣਾ ਸਾਚਾ ਨੰਕਾਰ ਜਿਥਾਏ ਆਦਿ ਉਸਦੀ ਕਰਕੇ ਵਾਪਸ ਆਉਣ ਦਾ ਵਿਚਾਰ ਇੱਧਰ ਇੱਕ ਦਿਨ ਗੁਜ਼ਰ ਗਿਆ ਦੂਸਰਾ ਦਿਨ ਵੀ ਗੁਜ਼ਰ ਗਿਆ ਭਾਈ ਬਾਲਾ ਰੋਜ਼ ਹੀ ਸਵੇਰ ਵੇਲੇ ਅੰਮ੍ਰਿਤ ਵੇਲੇ ਵੇਈਂ ਦੇ ਕਿਨਾਰੇ ਜਾਂਦਾ ਇਉਂ ਦਿਨ ਚੜ੍ਹੇ ਤੱਕ ਇੱਧਰ ਉੱਧਰ ਫਿਰਦਾ ਰਹਿੰਦਾ ਹੈ ਪਰ ਗੁਰੂ ਬਾਬੇ ਦੇ ਦਰਸ਼ਨ ਨਹੀਂ ਹੋਏ ਅੱਜ ਤੀਸਰਾ ਦਿਨ ਹੈ ਕੀ ਦੇਖਦਾ ਉੱਧਰ ਸੰਸਾਰ ਦਾ ਅੰਧਕਾਰ ਦੂਰ ਕਰਨ ਵਾਸਤੇ ਸੂਰਜ ਨੇ ਆਪਣੇ ਆਪ ਨੂੰ ਚੜ੍ਹਦੀ ਵੱਲੋਂ ਪ੍ਰਗਟ ਕੀਤਾ ਦੂਸਰੇ ਪਾਸੇ ਤਮਾਮ ਦੁਨੀਆਂ ਦਾ ਅਗਿਆਨ ਰੂਪੀ ਅੰਧੇਰਾ ਦੂਰ ਕਰਨ ਵਾਲਾ ਗੁਰੂ ਨਾਨਕ ਉਸਦਾ ਦਰਸ਼ਨ ਹੁੰਦਾ ਹੈ ਖੁਸ਼ੀ ਦੀ ਹੱਦ ਨਾ ਰਹੀ ਦੌੜ ਕੇ ਭਾਈ ਬਾਲਾ ਗੁਰੂ ਬਾਬੇ ਦੇ ਚਰਨਾਂ 'ਤੇ ਜਾ ਡਿੱਗਦਾ ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਹੈ ਔਰ ਪਾਣੀ ਦੀ ਸ਼ਕਲ ਬਣ ਕੇ ਅੱਖਾਂ ਦੁਆਰਾ ਆਪ ਜੀ ਦੇ ਚਰਨ ਪਾਉਂਦਾ ਅਰਜ਼ ਕੀਤੀ ਗਰੀਬ ਨਵਾਜ਼ ਬਿਨਾਂ ਦੱਸੇ ਕਿੱਥੇ ਚਲੇ ਗਏ ਸੋ ਹਜ਼ੂਰ ਫਰਮਾਉਂਦੇ ਨੇ ਭਾਈ ਬਾਲਾ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਫ ਨਾ ਹਾਰੋ ਜਾਣੇ ਲੈ ਗਿਆ ਚਲੇ ਗਏ ਭੇਜ ਤਾਂ ਆ ਗਏ ਚੱਲ ਬੇਬੇ ਨਾਨਕ ਜੀ ਉਡੀਕ ਰਹੀ ਹੈ ਉੱਠ ਕੇ ਗੁਰੂ ਬਾਬਾ ਜੀ ਅੱਗੇ ਪਿੱਛੇ ਭਾਈ ਬਾਲਾ ਘਰ ਪਹੁੰਚੇ ਅੱਜ ਬੇਬੇ ਨਾਨਕ ਜੀ ਸਾਰੀ ਰਾਤ ਸ਼ਾਮ ਨੂੰ ਸੁਣੇ ਕਿ ਅਸੀਂ ਇਸ਼ਨਾਨ ਕਰਕੇ ਚੌਂਕਰ ਲਗਾ ਕੇ ਸਮਾਧੀ ਵਿੱਚ ਗੁਰੂ ਨਾਨਕ ਜੀ ਨੂੰ ਅਰਦਾਸਾਂ ਦੁਆਰਾ ਖਿੱਚਣ ਦੇ ਵਾਸਤੇ ਸਾਰੀ ਰਾਤ ਹੀ ਬੇਨਤੀਆਂ ਪ੍ਰਾਰਥਨਾ ਕਰਦੀ ਸੋ ਗੁਰੂ ਜੀ ਘਰ ਪਹੁੰਚੇ ਤਾਂ ਖੁਸ਼ੀਆਂ ਹੋਈਆਂ ਅਸੀਂ ਗੁਰੂ ਜੀ ਕਹਿਣ ਲੱਗੇ ਜੀ ਮੈਨੂੰ ਮੇਰੇ ਨਿਰੰਕਾਰ ਦਾ ਹੁਕਮ ਹੋਇਆ ਹੈ ਮੈਂ ਸਾਰੇ ਸੰਸਾਰ 'ਤੇ ਖਿੜ ਕੇ ਸੜਦੇ ਬਲਦੇ ਸੰਸਾਰ ਨੂੰ ਨਾਮ ਰੂਪੀ ਠੰਡਾ ਜਲ ਦੇ ਕੇ ਸ਼ਾਂਤ ਕਰਾਂ ਤਾਂ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਜੀ ਦੇ ਘਰ ਦੋ ਪੁੱਤਰ ਸਨ ਸ੍ਰੀ ਚੰਦ ਤੇ ਲਕਸ਼ਮੀ ਦਾਸ ਸੋ ਕਹਿਣ ਲੱਗੇ ਇਹਨਾਂ ਦਾ ਜ਼ਰਾ ਖਿਆਲ ਰੱਖਣਾ ਗੁਰੂ ਨਾਨਕ ਜੀ ਉਸੀ ਵਕਤ ਮੋਦੀਖਾਨੇ ਪਹੁੰਚੇ ਜਿੰਦੇ ਜਿੰਦੇ ਤੋੜ ਕੇ ਗਰੀਬ ਦੇ ਖੜੇ ਸੀ ਸਭ ਕੁਛ ਬਿਟਾ ਦਿੱਤਾ ਨਵਾਬ ਨੂੰ ਕਹਿਣਗੇ ਨਵਾਬ ਸਾਹਿਬ ਹਿਸਾਬ ਕਰ ਲਓ ਕੱਲ੍ਹ ਨੂੰ ਕਿਸੇ ਕਿਤੇ ਐਸੀ ਗੱਲ ਨਾ ਹੁੰਦੀ ਹਿਸਾਬ ਕੀਤਾ ਗੁਰੂ ਨਾਨਕ ਜੀ ਦੇ 800 ਰੁਪਇਆ ਨਵਾਬ ਵੱਲ ਨਿਕਲਿਆ ਉਹ ਕਹਿਣਗੇ ਦੱਸੋ ਇਸਨੂੰ ਕੀ ਕਰਾਂ ਸ੍ਰੀ ਚੰਦ ਲਕਸ਼ਮੀ ਦਾਸ ਨੂੰ ਦੇ ਦੇ ਨਹੀਂ ਕਹਿਣਗੇ ਫਕੀਰਾਂ ਨੂੰ ਖਾ ਲਓ ਆਪ ਜੀ ਉਸ ਮੌਕੇ ਫਕੀਰੀ ਲਿਬਾਸ ਪਹਿਨ ਕੇ ਸ਼ਮਸ਼ਾਨ ਭੂਮਿਕਾ ਵੀ ਜਾ ਦਿੰਦੇ ਉੱਥੇ ਕਈ ਕੀ ਦਿਨ ਸਮਾਧੀ ਵਿੱਚ ਬੈਠੇ ਰਹਿੰਦੇ ਹਨ ਕਿਤੇ ਕਤਾਈ ਕੋਈ ਵੈਰਾਗਮਈ ਸ਼ਬਦ ਵੀ ਉਚਾਰਨ ਕਰ ਦਿੰਦੇ ਹਨ ਕਿਤੇ ਕਿਤੇ ਇਹ ਲਫ਼ਜ਼ ਵੀ ਕਹਿੰਦੇ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ ਜਦੋਂ ਇਸ ਗੱਲ ਦਾ ਪਤਾ ਲੱਗਿਆ ਆਪ ਜੀ ਦਾ ਸਹੁਰਾ ਮੂਲਚੰਦ ਉਸਨੂੰ ਕਿਸੇ ਨੇ ਦੱਸਿਆ ਵੀ ਤੇਰਾ ਤਾਂ ਮਾਂ 2 ਦਿਨ ਪਾਣੀ 'ਚ ਰਿਹਾ ਪਤਾ ਨਹੀਂ ਉਸਦੇ ਦਿਮਾਗ ਵਿੱਚ ਪਾਣੀ ਭਰ ਗਿਆ ਜਾਂ ਖਬਰੀ ਕੋਈ ਭੂਤਾਂ ਚਿੰਬੜ ਗਿਆ ਸ਼ਮਸ਼ਾਨ ਭੂਮਿਕਾ 'ਚ ਬੈਠਾ ਹੋਇਆ ਇਹ ਸੁਣ ਕੇ ਉਹ ਘਬਰਾਇਆ ਉਸਦਾ ਸੁਭਾਅ ਵੀ ਕੁਛ ਤੇਜ਼ ਮਿਜਾਜ ਸੀ ਸੋ ਉਹ ਸ਼ਾਮਾ ਨਾਮ ਕਰਕੇ ਇੱਕ ਪੰਡਿਤ ਬ੍ਰਾਹਮਣ ਸੀ ਜੋ ਕੁਛ ਪੜ੍ਹਿਆ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵਿੱਦਿਆ ਬੜੀ ਥੋੜ੍ਹੀ ਹੁੰਦੀ ਸੀ ਥੋੜ੍ਹਾ ਜਿਹਾ ਪੜ੍ਹਿਆ ਵੀ ਸੀ ਅਤੇ ਟੂਣਾ ਟਾਮਣ ਵੀ ਕੁਛ ਜਾਣਦਾ ਸੀ ਜਦੋਂ ਇਹ ਕਿਸੇ ਨੇ ਕਿਹਾ ਸ਼ਾਇਦ ਕੋਈ ਪੂਤਨਾ ਚੁੰਮੇ ਉਹਨੂੰ ਨਾਲ ਲੈ ਕੇ ਉੱਥੇ ਪਹੁੰਚਦਾ ਹੈ ਜਿੱਥੇ ਗੁਰੂ ਜੀ ਸਮਾਧਿਸ਼ਟ ਬੈਠੇ ਸਨ ਉੱਥੇ ਆ ਕੇ ਮੂਲੇ ਨੇ ਉੱਚੀ ਉੱਚੀ ਕਈ ਲਫ਼ਜ਼ ਕਹਿਣੇ ਸ਼ੁਰੂ ਕੀਤੇ ਜੇਕਰ ਫਕੀਰ ਬਣਨਾ ਸੀ ਤਾਂ ਵਿਆਹ ਕਿਉਂ ਕਰਾਇਆ ਸੀ 2 ਪੁੱਤਰ ਹਨ ਸਭ ਕੁਛ ਹੈ ਅੱਗੋਂ ਸ਼ਾਮੇ ਪੰਡਿਤ ਨੇ ਵੀ ਕਹਿਣਾ ਸ਼ੁਰੂ ਕੀਤਾ ਦੇਖੋ ਰੱਬ ਨੇ ਕਿਸੇ ਗੱਲ ਦਾ ਘਾਟਾ ਨਹੀਂ ਛੱਡਿਆ ਬਹੁਤ ਚੰਗੀ ਨੌਕਰੀ ਹੈ ਸਰਕਾਰ ਦੇ ਘਰ ਕਿਤਨੀ ਇੱਜ਼ਤ ਹੈ 2 ਪੁੱਤਰ ਹੈ ਅਤੇ ਕਿਸੇ ਗੱਲ ਦਾ ਘਾਟਾ ਨਹੀਂ ਭਜਨ ਘਰ ਵਿੱਚ ਹੀ ਹੋ ਸਕਦਾ ਹੈ ਘਰ ਛੱਡਣ ਦੀ ਕੀ ਲੋੜ ਹੈ ਸਾਧ ਇਹ ਗੱਲ ਸ਼ਾਮਾ ਆਪਣੀ ਅਕਲ ਨਾਲ ਕਹਿ ਰਿਹਾ ਸੀ ਗੁਰੂ ਨਾਨਕ ਜੀ ਨੇ ਭਜਨ ਕਰਨ ਵਾਸਤੇ ਥੋੜ੍ਹਾ ਘਰ ਛੱਡਿਆ ਸੀ ਗੁਰੂ ਨਾਨਕ ਜੋ ਸਾਕਸ਼ਾਤ ਆਪ ਹੀ ਪਾਵਨ ਸਰੂਪ ਸਨ ਉਹਨਾਂ ਨੂੰ ਭਜਨ ਕਰਨ ਦੀ ਕੀ ਆਵਸ਼ਕਤਾ ਸੀ ਕੀ ਲੋੜ ਸੀ ਉਹਨਾਂ ਨੇ ਤਾਂ ਘਰ ਛੱਡਣਾ ਇਸ ਵਾਸਤੇ ਕੀਤਾ, ਥਾਂ ਥਾਂ ਫਿਰ ਕੇ ਸੱਤਾ ਦੀਪਾ ਨਵਾਂ ਖੰਡਾਂ ਵਿੱਚ ਫਿਰ ਕੇ ਸਭ ਦੁਨੀਆਂ ਦਾ ਉਧਾਰ ਕਰਨਾ ਸੀ, ਇਸ ਤੋਂ ਬਿਨਾਂ ਹੋਣਾ ਨਹੀਂ ਸੀ। ਇਉਂ ਕਰਕੇ ਉਹਨਾਂ ਨੇ ਅਤੀਤ ਮਾਰਗ ਨੂੰ ਅਖਤਿਆਰ ਕੀਤਾ ਸੀ। ਸੋ ਪਰ ਇਹ ਆਪਣੇ ਖਿਆਲ ਨਾਲ ਕਹਿ ਰਿਹਾ ਹੈ ਸ਼ਾਮਾ। ਸੋ ਇਤਿਹਾਸ ਕਹਿ ਰਿਹਾ, ਦੇਖੋ ਰੱਬ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ, ਸਭ ਕੁਝ ਦਿੱਤਾ ਹੈ। ਹੁਣ ਤੁਸੀਂ ਸਿਆਣੇ ਹੋ, ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ। ਸੋ ਇੰਨੀਆਂ ਇੰਨੀਆਂ ਗੱਲਾਂ ਸ਼ਾਮਾ ਕਹਿੰਦਾ ਹੈ। ਸਾਸ ਉਹ ਮੌਸਮ ਸੀ ਬਸੰਤ ਦਾ। ਸਾਡੇ ਭਾਰਤ ਵਿੱਚ 6 ਰੁੱਤਾਂ ਬਣੀਆਂ ਹਨ। ਦੋ ਦੋ ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, 12 ਮਹੀਨੇ ਦਾ ਸਾਲ ਹੁੰਦਾ ਹੈ। 25 ਮਾਘ ਤੋਂ 25 ਚੇਤ ਤੱਕ ਦਾ ਜਿਹੜਾ ਮੌਸਮ ਹੈ, ਇਸਨੂੰ ਬਸੰਤ ਰੁੱਤ ਮੰਨਿਆ ਹੈ। ਇਸ ਰੁੱਤ ਦੇ ਵਿੱਚ ਨਾ ਗਰਮੀ ਨਾ ਸਰਦੀ ਸਮਾਨ ਰੁੱਤ ਹੁੰਦੀ ਹੈ। ਜ਼ਿਆਦਾਤਰ ਫੁਲਵਾੜੀਆਂ ਵਗੈਰਾ ਬਨਸਪਤੀ ਇਸ ਦੇ ਵਿੱਚ ਜ਼ਿਆਦਾ ਫੁੱਟਿਆ ਕਰਦੀ ਹੈ। ਇਹੋ ਜਿਹਾ ਮੌਸਮ ਹੈ, ਬਸੰਤ ਰੁੱਤ ਸੀ। ਇਸਨੂੰ ਰੁੱਤਾਂ ਦਾ ਰਾਜਾ ਮੰਨਿਆ ਸਿਆਣੇ ਲੋਕਾਂ ਨੇ। ਜਿਸ ਵਕਤ ਸ਼ਾਮੇ ਨੇ ਇਹ ਗੱਲ ਕਹੀ, ਹੁਣ ਤੁਸੀਂ ਨਿਆਣੇ ਨੇ, ਬੱਚੇ ਨਹੀਂ ਹੋ, ਹੁਣ ਤਾਂ ਤੁਸੀਂ ਸਿਆਣੇ ਹੋ। ਸੋ ਸਭ ਕੁਛ ਪਰਮਾਤਮਾ ਦਿੱਤਾ, ਕਰ ਰਹੇ ਕਿ ਭਜਨ ਕਰੋ। ਗੁਰੂ ਜੀ ਨੇ ਉਸ ਮੌਕੇ ਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਾਂ ਉਸ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ,
ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ।
ਬਾਲਕਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਹੁਣ ਤੁਸੀਂ ਸਿਆਣੇ ਹੋ। ਉਸ मौके गुरु जी ने दो पंक्तियां उस प्रथा ऐसे उच्चारण कीतियां, राजा बालक नगरी काची। शरीर रूपी नगरी कच्ची है क्योंकि शरीर पंजां तत्तां दा बणिया, मिट्टी पानी अग हवा आकाश, इन्हां दी बनावट सारे शरीर कीड़ी तो ला के ब्रह्मा तक। और राजा बालक इसका राजा मन है, ये बालक है। दुष्टा नाल प्यारो, दुष्ट काम को लो महंकार आखिरी गुण, इन्हां नाल इस मन का प्यार पिया होया। थे मन कहा जाए दो माई दो बापा, पढ़िए पंडित करो विचार। इसके दो मामा हैं दो प्यो हैं, यानी दो गला है। दो मामा माया और अविद्या इस मन के दो मामा हैं। जीव और ईश्वर इस मन के दो पिता हैं। ये मन ये हो जाए, ये पंक्तियां पढ़िया पर पंडित शामा कुछ नहीं समझ सकता। उसने अपनी ही रट लाई रखी समझाने वास्ते। देखो मैं तुहानू समझावा, हाँ परमात्मा वाहिगुरु घर बैठे ही मिल जाता है, घर छड़न की कोई लोड़ नहीं है। इतिहास जो बचन किए उस मौके गुरु जी ने अगले पंक्तियों में यूं संबोधन किया उसने।
स्वामी पंडिता तुम देखो बनास्पत मौली सागर पंडे पाया, चंद सूर्य दोए कठी पीतर ऐसा ज्ञान न पाया। राम रवंता जानी कमाई भोग करे, ताके लखन जाने खिमा तन संग्रह। कया सुने न खाया माने किना ही सेती वासा, पणत नानक दासन दासा खिंतोला खिनमा। ये जो पंक्तियां कही श्यामा समझ गया, इशारा किया मूल चंद ने, कोई उतना नहीं चंबड़िया, कोई दिमाग च पानी नहीं भरिया, बहोश हैं। चलो सो चले गए, पर गुरु नानक जी उसी तरह कई कई दिन समाधि विच बैठे रहेंगे। ते किते किते मौज विच कोई वैरागमयी शब्द भी उच्चारण कर देंगे, किते किते लफ्ज भी कह दें, ना कोई हिंदू ते ना मुसलमान। ये लफ्ज एक काजी ने सुन लिया, उसने नवाब दौलत खां दे पास शिकायत की, नवाब साहब आपका मोदी नानक दो दिन पानी विच रहा, हुण शमशान कुमकाज बैठा है, पता नहीं की कारण है, कोई कहिंदा भूत ना चमड़े कोई कुछ, लेकिन यह लफ्ज कहिंदा ना कोई हिंदू ते ना मुसलमान। ये वचन सुन के नवाब दौलत खां जो अंदरों अंदरी गुरु बाबे का मोहित हो चुका सी, श्रद्धालु हो चुका सी, पर उन्होंने शरा तो डरता हो जाहिर नहीं सी करता, तो कहन लगा काजी साहब आपनू की कोई कुछ कहे, वो तो कहेंगे नहीं मैं पूछना चाहना हाँ मुसलमान कोई क्यों नहीं। हम मन लिया हिंदू जजिए टैक्सा ने मारे इन्हों की अज कोई भुगत नहीं ना वर्गे हैं, पर साडा इस्लाम का तो चक्रवर्ती राज है हिंदुस्तान में, साडा बोलबाला है लाके अफगानिस्तान तो आसाम तक साडा ही चक्रवर्ती राज है, मुसलमान कोई क्यों नहीं। जदों बड़ा प्रेस का मजबूर किया दौलत खान ने, तो उसने कहा भी अपने आप ही जवाब मिल जाएगा, अपना एक नौकर भेजा गुरु नानक जी वाल, जाके नौकर कहन लग्या आपनू नवाब साहब याद कर दे। गुरु जी कहने दे भाई जो मैं नवाब का नौकर एक बारी सद्या दस बारी जाने तैयार से, लेकिन हुण मैं उसका नौकर नहीं, हुण तां मैं किसी एह जे नवाब का नौकर जिसने एह जे करोड़ा नवाब बनाए ते खपाए, बनाएगा ते खपाएगा, इनमें खुदा का फकीर हाँ, नवाब नू लोड़ा आ जाए तो मैनू कोई लोड़ नहीं। शासन संसे वाली गल भी की है, दुनिया ते बेपरवाह है तो रब्बी बंदा ही है, जिसन कोई चाह नहीं, जिसन कोई इच्छा नहीं, जिस दिन तमाम ख्वाहिशात खत्म हो चुकी हैं, तर्क दुनिया तर्क उकबा तर्क मौला तर्क तर्क, ख्वाहिशात ही इंसान नू जेर कर दी हैं, ख्वाहिशात स्वर्गराज इंद्र जैसियां नू दीन कर दी हैं। जिस इंसान के तमाम ख्वाहिशात खत्म हैं वो बादशाह दा बादशाह है। सो यूं गुरु जी ने जवाब दिता, रंग रोंदे रंगा विच हसदे रंग रोंदे Thank you. ਹੋਵੇ ਚੁੱਪ ਵੀ ਕਰ ਜਾਹੇ ਪਰਵਾਹ ਨਹੀਂ ਕਿਸੇ ਕਰੀ ਬਾਜ ਸੱਚੇ ਨਾ ਸੰਤਨ ਵਰਨ ਕਾਹੂੰ ਜਾਣੀ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ ਊਸ਼ਮਾ ਨੂੰ ਠਾਕਰ ਤੇਰੋ ਅਵਰਨ ਕਾਹੂੰ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਜ ਹੈ ਰੰਗ ਗਿਆਨੀ ਰੋਗ ਸੋਗ ਦੁੱਖ ਜਰਾ ਮਰਾ ਹਰ ਦਿਨ ਨਹੀਂ ਨਿਕਟਾਨੀ ਨਿਰਭਉ ਹੈ ਏਕੈ ਨਾਨਕ ਹਰ ਮਨਮਾਨੀ ਇਉਂ ਗੁਰੂ ਜੀ ਨੇ ਕਿਹਾ ਬਈ ਉਹਨੂੰ ਲੋੜ ਹੈ ਨਵਾਬ ਨੂੰ ਆ ਜਾਵੇ ਮੈਨੂੰ ਤਾਂ ਕੋਈ ਲੋੜ ਨਹੀਂ ਜਾ ਕੇ ਰੂਬ ਇਹੀ ਲਫ਼ਜ਼ ਨੌਕਰ ਨੇ ਨਵਾਬ ਨੂੰ ਕਹਿ ਦਿੱਤੇ ਨਵਾਬ ਗੁਰੂ ਬਾਬਾ ਜੀ ਦਾ ਸ਼ਰਧਾਲੂ ਸੀ ਮੋਤਕ ਸੀ ਜਾਣਦਾ ਸੀ ਬਿਲਕੁਲ ਦਰੁਸਤ ਕਿਹਾ ਉਹਨੇ ਰੱਬ ਦੇ ਫਕੀਰ ਨੂੰ ਕਿਸੇ ਥਾਂ ਕੀ ਲੋੜ ਹੈ ਬੜੇ ਪਾਤਸ਼ਾਹ ਥਾਂ ਉਹਨੂੰ ਕੀ ਪ੍ਰਯੋਜਨ ਹੈ ਹਾਂ ਫਿਰ ਉਸਨੇ ਦੁਬਾਰਾ ਨੌਕਰ ਨੂੰ ਭੇਜਿਆ ਵੀ ਮੇਰੇ ਵੱਲੋਂ ਫਿਰ ਜਾ ਕੇ ਪ੍ਰਾਰਥਨਾ ਕਰ ਜਿਸ ਖੁਦਾ ਦੇ ਤੁਸੀਂ ਫਕੀਰ ਹੋ ਉਸ ਖੁਦਾ ਦੇ ਵਾਸਤੇ ਇੱਕ ਵਾਰੀ ਆ ਕੇ ਦੀਦਾਰ ਦੇ ਜਾ ਕੇ ਜਦੋਂ ਨਵਾਬ ਵੱਲੋਂ ਉਸ ਦੇ ਨੌਕਰ ਨੇ ਵਾਸਤਾ ਪਾਇਆ ਖੁਦਾ ਦਾ ਅਤੇ ਗੁਰੂ ਜੀ ਉੱਠ ਖੜੇ ਹੋਏ ਚੱਲ ਕੇ ਆਏ ਉੱਥੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਬਿਠਾਇਆ ਗਿਆ ਬਹੁਤ ਸਾਰੇ ਕਾਜ਼ੀ ਮਰਾਣੇ ਇਕੱਠੇ ਹੋਏ ਸਨ ਹੁਣ ਨਵਾਬ ਨੇ ਇਸ਼ਾਰਾ ਕੀਤਾ ਉਸ ਕਾਜ਼ੀ ਵੱਲ ਜੋ ਕੁਛ ਪੁੱਛਣਾ ਪੁੱਛ ਲਓ ਹੁਣ ਕਾਜ਼ੀ ਨੇ ਕਿਹਾ ਗੁਰੂ ਨਾਨਕ ਜੀ ਆਪ ਕਹਿੰਦੇ ਹੋ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ ਨਾ ਹੋਣਗੇ ਹਿੰਦੂਆਂ ਦੀ ਅੱਜ ਕੁਛ ਬੁਕਤ ਨਹੀਂ ਹੈ ਜਜੀਏ ਟੈਕਸਾਂ ਦੇ ਮਾਰੇ ਨਾ ਵਰਗੇ ਹੀ ਹਨ ਪਰ ਸਾਡਾ ਇਸਲਾਮ ਦਾ ਤਾਂ ਅੱਜ ਹਿੰਦੁਸਤਾਨ ਵਿੱਚ ਬੋਲਬਾਲਾ ਹੈ ਚੱਕਰਵਰਤੀ ਹਕੂਮਤ ਹੈ ਇਹ ਸੁਣ ਕੇ ਗੁਰੂ ਜੀ ਕਹਿਣਗੇ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵੇ ਮੁਸਲਮਾਨ ਹਿੰਦੂ ਸ਼ਾਸਨ ਦੁਨੀਆਂ ਵਿੱਚ ਜਿਤਨੇ ਧਰਮ ਜਾਂ ਮਜ਼ਹਬ ਚੱਲਦੇ ਹਨ ਇਹਦਾ ਪ੍ਰਯੋਜਨ ਕੀ ਹੈ ਜੀਵ ਜਿਤਨੇ ਹਨ ਪਰਮਾਤਮਾ ਦੇ ਅੰਸ਼ ਹਨ ਅਸੀਂ ਜਿਤਨੇ ਹਾਂ ਆਤਮ ਸ਼ਹਿਜ਼ਾਦੇ ਹਾਂ ਪਰਮਾਤਮਾ 'ਤੇ ਵਿਛੜ ਕੇ ਵਹਿਰੂ 'ਤੇ ਵਿਛੜ ਕੇ ਅਨੇਕਾਂ ਜੋਨੀਆਂ ਵਿੱਚ ਦੁੱਖ ਤਕਲੀਫਾਂ ਉਠਾਉਂਦੇ ਹੋਏ ਮਾਨਵ ਦੇਹ ਨੂੰ ਪ੍ਰਾਪਤ ਹੋਏ ਹਾਂ ਇਸ ਮਾਨਵ ਦੇਹ ਦੇ ਵਿੱਚ ਆ ਕੇ ਵੀ ਦੁੱਖਾਂ ਦਾ ਕੋਈ ਹਿਸਾਬ ਨਹੀਂ ਕਿਤਨੇ ਦੁੱਖ ਇਸ ਨੂੰ ਚਿੰਬੜੇ ਹੋਏ ਹਨ ਆਦਿ ਵਿਆਸ ਉਪਾਦ ਬੜੇ ਬੜੇ ਤਿੰਨ ਤਾਪ ਜਿਹਨੂੰ ਅਧਿਆਤਮਿਕ ਅਧਿਸੂਤ ਅਧਿਦੈਵਕ ਕਿਹਾ ਜਾਂਦਾ ਹੈ ਆਸ਼ਾ ਕ੍ਰਿਸ਼ਨਾ ਚਿੰਤਾ ਤਿੰਨ ਡੈਣਾ ਚੁੰਮਣੀਆਂ ਸ਼ਬਦ ਸਪਰਸ਼ ਰੂਪ ਸੁਗੰਧ ਇਸ ਨੂੰ ਲੱਗੇ ਹੋਏ ਕਾਮ ਕ੍ਰੋਲ ਮਹੰਕਾਰ ਤੰਗ ਕਰਦੇ ਹੋਏ ਵਿਦਿਆ ਸਮਤਾ ਰਾਗ ਦੈਸ਼ ਪੰਜ ਕਲੇਸ਼ ਚਿੰਬੜੇ ਔਰ ਕਿੰਨੀ ਗਿਣੇ ਜਾਂ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹੈ ਹਾਂ ਦੁੱਖਾਂ ਤੋਂ ਬਰੀ ਹੋਣਾ ਚਾਹੁੰਦਾ ਹੈ ਇਹੀ ਖੁੱਲ੍ਹਾ ਦਰਵਾਜ਼ਾ ਦੁੱਖਾਂ ਤੋਂ ਬਰੀ ਹੋਣ ਦਾ ਹੈ ਸੁੱਖ ਸਰੂਪ ਵਾਹਿਗੁਰੂ ਹੈ ਉਸਨੂੰ ਮਿਲ ਕੇ ਹੀ ਇਸਨੇ ਪਰਮ ਸੁਖੀ ਹੋਣਾ ਹੈ ਇਹੋ ਜਿਹੇ ਸੁੱਖ ਨੂੰ ਪ੍ਰਾਪਤ ਹੋਣਾ ਹੈ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ ਲੋਲ ਸੁਖੀ ਸੁੱਖ ਆਨੰਦ ਹੀ ਆਨੰਦ ਹੈ ਸੋ ਉਸਦੇ ਮਿਲਣ ਵਾਸਤੇ ਜਿਤਨੇ ਮਜ਼ਹਬੀ ਧਰਮ ਹਨ ਪ੍ਰਚਲਿਤ ਹਨ ਉਹਨਾਂ ਦੀ ਚਾਰ ਮੰਦਰਾਂ ਜਿਵੇਂ ਸਕੂਲ ਕਾਲਜ ਜਿਹੜੇ ਹੁੰਦੇ ਹਨ ਵਿੱਦਿਆ ਪ੍ਰਾਪਤੀ ਦੇ ਸਾਧਨ ਹੁੰਦੇ ਹਨ ਉਹਨਾਂ ਵਿੱਚ ਪ੍ਰਾਇਮਰੀ ਮੈਟ੍ਰਿਕ BA MA ਆਦਿ ਕਲਾਸਾਂ ਮੰਨੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਇੱਧਰ ਜਿਤਨੇ ਧਰਮੀ ਮਜ਼ਹਬ ਇਹਨਾਂ ਵਿੱਚ ਵੀ ਚਾਰ ਮੰਨੀਆਂ ਜਾਂਦੀਆਂ ਮੰਜ਼ਲੇ ਸ਼ਰੀਅਤ ਮੰਜ਼ਲੇ ਤਰੀਕਤ ਮੰਜ਼ਲੇ ਮਾਰਫਤ ਮੰਜ਼ਲੇ ਹਕੀਕਤ ਚਾਰ ਮੰਜ਼ਲਾਂ ਮੰਨੀਆਂ ਜਾਂਦੀਆਂ ਹਨ ਪਹਿਲੀ ਮੰਜ਼ਲੇ ਸ਼ਰੀਅਤ ਹੁੰਦੀ ਹੈ ਹਰ ਮਜ਼ਹਬ ਦੀ ਇਸਲਾਮ ਦੇ ਜਿਹੜੇ ਲੋਕ ਹਨ ਉਹ ਆਪਣੀ ਆਪਣੀ ਰਸਮ ਅਦਾ ਕਰਕੇ ਜਦੋਂ ਆਪਣੇ ਧਰਮ ਵਿੱਚ ਦਾਖਲ ਹੁੰਦੇ ਹਨ ਉਹਨਾਂ ਨੂੰ ਪੰਜ ਨਮਾਜ਼ੀ ਹੋਣਾ ਪੈਂਦਾ ਹੋਰ ਕੁਛ ਅਸੂਲ ਜਿਹੜੇ ਉਹਨਾਂ ਨੂੰ ਅਪਣਾਉਣਾ ਪੈਂਦਾ ਉਹਨਾਂ ਦੇ ਅਨੁਸਾਰ ਜ਼ਿੰਦਗੀ ਢਾਲਣੀ ਪੈਂਦੀ ਹਿੰਦੂਇਜ਼ਮ ਦੇ ਵਿੱਚ ਤਿੰਨ ਸੰਧਿਆਂ ਮੰਨੀਆਂ ਹਨ ਇੱਧਰ ਗੁਰੂ ਨਾਨਕ ਕਲਗੀਧਰ ਮਹਾਰਾਜ ਦੇ ਘਰ ਵਿੱਚ ਅੰਮ੍ਰਿਤ ਪਾਨ ਕਰਕੇ ਕੁਰੈਤਾਂ ਤੋਂ ਬਚਦਾ ਹੋਇਆ ਰਹਿਤਾਂ 'ਤੇ ਚੱਲਦਾ ਹੋਇਆ ਪੰਜ ਬਾਣੀ ਦਾ ਨੀਵੇ ਹੋ ਜਾਣਾ ਸਤਸੰਗ ਕਰਨ ਲੱਗ ਪੈਣਾ ਯਾਨੀ ਪ੍ਰਾਇਮਰੀ ਕਹਾਉਂਦੀ ਹੈ ਜਿਹੜੇ ਇੱਥੇ ਆ ਗਏ ਉਹ ਪ੍ਰਾਇਮਰੀ ਵਿੱਚ ਦਾਖਲ ਹੋ ਗਏ ਜਿਹੜੇ ਜੇ ਇਸ ਲਾਈਨ ਵਿੱਚ ਆਏ ਹੀ ਨਹੀਂ ਮਾਨੋ ਸਕੂਲ ਵਿੱਚ ਦਾਖਲ ਹੀ ਨਹੀਂ ਅਜੇ ਹੋਏ ਭਾਵੇਂ ਆਪਣੇ ਆਪ ਨੂੰ ਕੁਛ ਕਹੀ ਜਾਣ ਜਿੰਨੀ ਦੇਰ ਤੱਕ ਅੰਮ੍ਰਿਤਪਾਨ ਕਰਕੇ ਇਹਨਾਂ ਸਕੂਲ ਦਾ ਪਾਵਨ ਨਹੀਂ ਹੁੰਦਾ ਨਹੀਂ ਕਹਾ ਸਕਦਾ ਹੈ ਸੋ ਜਿੱਤੂ ਦੇ ਕਿਸੇ ਸਕੂਲ ਦੇ ਵੀ ਦਾਖਲ ਹੋ ਕੇ ਉਹਦੇ ਸਕੂਲਾਂ ਦਾ ਪਾਬੰਦ ਨਹੀਂ ਹੁੰਦਾ ਉਹ ਸਕੂਲ ਦਾ ਸਟੂਡੈਂਟ ਕੈਸੇ ਕਰਾ ਸਕਦਾ ਹੈ ਸਵਯੰ ਕਰਕੇ ਇਸੇ ਤਰ੍ਹਾਂ ਇੱਧਰ ਇਹ ਮੰਜ਼ਲੇ ਸ਼ਰੀਅਤ ਕਹਿਲਾਉਂਦੀ ਹੈ ਦੂਜੀ ਹੈ ਮੈਟ੍ਰਿਕ ਉਹਦੇ ਵਿੱਚ ਸਿਮਰਨ ਦੇ ਮਾਰਗ ਵਿੱਚ ਇਹ ਪ੍ਰਵਿਰਤ ਹੁੰਦਾ ਹੈ। ਸਵਾਸ ਸਿਮਰਣਾ ਸਿਮਰਨ ਦੀਆਂ ਕੱਲ ਜੁਗਤੀਆਂ ਉੱਤੀਆਂ ਥੋੜ੍ਹੀ ਜਿਹੀਆਂ ਕੱਲ ਵਿਚਾਰ ਹੋਈ ਸੀ। ਇਉਂ ਚੱਲਦੇ ਫਿਰਦੇ ਬਹਿੰਦੇ ਉੱਠਦੇ ਆਪਣੀ ਸੁਰਤ ਨੂੰ ਸਿਮਰਨ ਗੁਰਮੰਤਰ ਦਾ ਹੁੰਦਾ, ਉਹਦੇ ਆਸਰੇ ਹਰ ਵਕਤ ਵਾਹਿਗੁਰੂ ਨਾਲ ਜੋੜੀ ਰੱਖਣਾ। ਇਉਂ ਕਰਦੇ ਕਰਦੇ ਮਨ ਸ਼ੁੱਧ ਅਤੇ ਇਕਾਗਰ ਹੋਣ ਲੱਗਦਾ ਹੈ। ਹੌਲੀ ਹੌਲੀ ਸ਼ੁੱਧੀ ਅਤੇ ਇਕਾਗਰਤਾ ਵੱਧਦੀ ਹੈ। ਸੋ ਜਦੋਂ ਐਸੀ ਅਵਸਥਾ ਆਉਂਦੀ ਹੈ, ਬੁੱਧ ਅਤਿ ਸੂਖਮ ਹੋ ਜਾਂਦੀ ਹੈ, ਫਿਰ ਨਿਰਗੁਣ ਜੋ ਰੂਪ ਰੇਖ ਰੰਗ ਸੇ ਨਿਆਰਾ ਹੈ, ਜਿਸ ਵਿਅਕਤੀ ਦੀ ਡੈਫੀਨੇਸ਼ਨ ਨੇ ਦੱਸੀ ਹੈ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈ ਗੁਣ ਤੇ ਪ੍ਰਭੂਨ ਕਿਸੇ ਬੁਝਾਏ ਨਾਨਕ ਹੋਵੇ ਸੋ, ਇਹਨੇ ਨਿਰਗੁਣ ਹੈ ਨਿਰਾਕਾਰ, ਜਿੱਥੇ ਮਨ ਦੀ ਵੀ ਪਹੁੰਚ ਨਹੀਂ ਬਾਣੀ ਦੀ ਵੀ ਪਹੁੰਚ ਨਹੀਂ। ਉਸਨੂੰ ਅਸਥੂਲ ਬੁੱਧ ਦੁਆਰਾ ਕਿਵੇਂ ਜਾਣਿਆ ਜਾਵੇ? ਦੁਨੀਆਂ ਦੀਆਂ ਜਿੱਥੇ ਵੀ ਸਰਚਾਂ ਹਨ ਉਹ ਅਸਥੂਲ ਮੰਨੀਆਂ ਜਾਂਦੀਆਂ, ਜਿੱਥੇ ਦੁਨੀਆਂ ਦੀਆਂ ਸਰਚਾਂ ਖਤਮ ਹੁੰਦੀਆਂ ਉੱਥੋਂ ਰੂਹਾਨੀ ਸਰਚ ਸ਼ੁਰੂ ਹੁੰਦੀ ਹੈ। ਇਉਂ ਕਰਕੇ ਜਦੋਂ ਅਤਿ ਸੂਖਮ ਹੋ ਜਾਂਦੇ ਬੁੱਧ ਨਾਮ ਅਭਿਆਸ ਕਰਕੇ, ਫਿਰ ਉਸ ਨਿਰਗੁਣ ਪਹਿਚਾਨਣ ਦੇ ਯੋਗ ਹੁੰਦੀ ਹੈ। ਉਹਦੀ ਸੂਝਬੂਝ ਫਿਰ ਪੈਂਦੀ ਹੈ ਇੱਥੇ ਇਸ ਮੰਜ਼ਿਲ ਦੇ ਵਿੱਚ, ਜਿਸਨੂੰ ਮੰਜ਼ਲੇ ਮਾਰਫਤ ਕਹਿੰਦੇ। ਇਉਂ ਕਰਦੇ ਕਰਦੇ ਅਖੀਰ ਮੰਜ਼ਲੇ ਹੱਕ ਦੇ ਵਿੱਚ ਤਾਂ ਜੀਵ ਰੂਪੀ ਬੂੰਦ ਬ੍ਰਹਮ ਰੂਪੀ ਸਮੁੰਦਰ ਵਿੱਚ ਇਉਂ ਮਿਲ ਜਾਂਦੀ ਹੈ, ਜਿਵੇਂ ਬੂੰਦ ਸਮੁੰਦਰ ਵਿੱਚ ਮਿਲ ਕੇ ਆਪਾ ਗਵਾ ਕੇ ਸਮੁੰਦਰ ਹੀ ਬਣ ਜਾਂਦੀ ਹੈ, ਸਮੁੰਦਰ ਹੀ ਬਾਕੀ ਰਹਿੰਦਾ ਹੈ। ਉਸ ਤੋਂ ਅੱਗੇ ਕੋਈ ਮੰਜ਼ਿਲ ਨਹੀਂ ਹੈ, ਉਹੀ ਇਸਦਾ ਮੰਜ਼ਲੇ ਮਕਸੂਦ ਹੈ, ਉਹੀ ਸਭ ਦਾ ਆਧਾਰ ਹੈ, ਉਹੀ ਸਭ ਦਾ ਕੇਂਦਰ ਹੈ। ਉੱਥੋਂ ਹੀ ਅਸੀਂ ਵਿਛੜੇ ਹਾਂ, ਉੱਥੇ ਹੀ ਜਾ ਕੇ ਮਿਲਣਾ ਹੈ। ਉੱਥੇ ਪਹੁੰਚ ਕੇ ਸੰਦਿਸ਼ਟੀ ਪ੍ਰਾਪਤ ਹੁੰਦੀ ਹੈ, ਸਾਰਿਆਂ ਇੱਕ ਦੇਖਦਾ ਹੈ, ਯਾਨੀ ਬ੍ਰਹਮ ਦ੍ਰਿਸ਼ਟੀ, ਸੰਦਿਸ਼ਟੀ, ਆਤਮ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਹਾਂ, ਗੁਰੂ ਜੀ ਕਹਿਣ ਲੱਗੇ ਉਸ ਕਾਜੀ ਨੂੰ, ਕਾਜੀ ਸਾਹਿਬ, ਜਿਹੜਾ ਸਭ ਦੇ ਵਿੱਚ ਇੱਕ ਖੁਦਾ ਦੇਖਦਾ ਹੈ ਇਸ ਮੰਦਿਰ ਵਿੱਚ ਪਹੁੰਚ ਕੇ, ਉਹੀ ਮੁਸਲਮਾਨ ਹੈ। ਜਿਹੜਾ ਸਭ ਦੇ ਵਿੱਚ ਇੱਕ ਰਾਮ ਦੇਖਦਾ ਹੈ, ਉਹੀ ਹਿੰਦੂ ਹੈ। ਅਗਰ ਤੁਸੀਂ ਸਾਰੇ ਹੀ ਐਸੇ ਹੋ, ਸ਼ਬਦ ਵਿੱਚ ਖੁਦਾ ਦੇਖਦੇ ਹੋ, ਤਾਂ ਸੱਚਮੁੱਚੀ ਤੁਸੀਂ ਸਾਰੇ ਮੁਸਲਮਾਨ ਹੋ। ਹਾਂ, ਇਹ ਸੁਣ ਕੇ ਜਿਹੜੇ ਇਹੋ ਜਿਹੇ ਕੁਤਰਕੀ ਲੋਕ ਹੁੰਦੇ ਹਨ, ਉਹਨਾਂ ਨੂੰ ਕੁਤਰਕਾਂ ਬਹੁਤੀਆਂ ਆਉਂਦੀਆਂ ਹੁੰਦੀਆਂ ਹਨ। ਸੋ ਇਸ ਕਰਕੇ ਕਾਜ਼ੀ ਕਹਿਣ ਲੱਗਾ, ਆਪ ਤਾਂ ਸ਼ਬਦ ਵਿੱਚ ਇੱਕ ਦੇਖਦੇ ਹੋ ਨਾ, ਚਲੋ ਅੱਜ ਸਾਡੇ ਜੁਮੇ ਦਾ ਦਿਨ ਹੈ, ਨਵਾਬ ਸਾਹਿਬ ਦੀ ਮਸਜਿਦ ਦੇ ਵਿੱਚ ਨਮਾਜ਼ ਹੈ, ਆਪ ਨਮਾਜ਼। ਹਾਂ, ਗੁਰੂ ਜੀ ਕਹਿੰਦੇ ਮੇਰੀ ਨਿਗਾਹ ਵਿੱਚ ਨਮਾਜ਼ ਪੂਜਾ ਪਾਠ ਇੱਕੋ ਹੀ, ਇੱਕੋ ਚੀਜ਼ ਦੇ ਨਾਂ ਹਨ, ਖੁਦਾ ਆਰਾਮ ਚੀਜ਼ ਇੱਕੋ ਹੀ ਹੈ, ਜਿਵੇਂ ਪਾਣੀ, ਜਲ, ਆਪ, ਉਬ, ਇੱਕੋ ਚੀਜ਼ ਦੇ ਨਾਂ ਹਨ, ਮੇਰੀ ਨਿਗਾਹ ਇੱਕੋ ਹੀ ਹੈ, ਚਲੋ ਨਮਾਜ਼ ਪੜ੍ਹ ਲੈਂਦੇ। ਹਾਂ, ਗੁਰੂ ਨਾਨਕ ਜੀ ਅੱਜ ਮਸੀਤ ਨੂੰ ਜਾ ਰਹੇ, ਫਿਰ ਸ਼ਹਿਰ ਵਿੱਚ ਗੋਗਾ ਮੱਚ ਗਿਆ, ਲਓ ਜੀ ਮੁਸਲਮਾਨ ਹੋਣ ਵਾਸਤੇ ਚੱਲੇ। ਘਰ ਖਬਰ ਪਹੁੰਚੀ ਆਪਦੇ ਭਣੂਗੀ ਜੈ ਰਾਮ ਨੂੰ, ਕਿਸੇ ਨੇ ਕਿਹਾ ਵੀ ਗੁਰੂ ਨਾਨਕ ਜੀ ਮੁਸਲਮਾਨ ਬਣਨ ਵਾਸਤੇ ਚੱਲੇ। ਬੇਬੇ ਨਾਨਕੀ ਪਾਸ ਉਹਨਾਂ ਕਿਹਾ, ਉਹ ਕਹਿਣ ਲੱਗੀ ਅਜੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਆਇਆ, ਕਿਤੇ ਦਫ਼ਾ ਦੇਖ ਚੁੱਕੇ ਹੋ, ਉਹਨਾਂ ਨੂੰ ਕੋਈ ਸਿੱਖਿਆ ਦੇਣ ਵਾਸਤੇ ਜਾਂਦੇ, ਤੁਹਾਨੂੰ ਪਤਾ ਲੱਗ ਜਾਏਗਾ। ਖੈਰ, ਜਦੋਂ ਨਮਾਜ਼ ਸ਼ੁਰੂ ਹੋਈ, ਨਮਾਜ਼ ਦੀ ਰਸਮ ਸ਼ੁਰੂ ਹੋਈ, ਗੁਰੂ ਬਾਬਾ ਜੀ ਬੈਠੇ ਸਨ, ਉਹਨਾਂ ਨੇ ਆਪਣਾ ਯੁੱਗ ਜਿਵੇਂ ਜਿਵੇਂ ਪੜ੍ਹਨਾ ਸੀ ਕੀਤਾ। ਜਦੋਂ ਨਮਾਜ਼ ਖਤਮ ਹੋ ਚੁੱਕੀ, ਫਿਰ ਕਾਜ਼ੀ ਨੇ ਸ਼ਿਕਾਇਤ ਕੀਤੀ ਨਵਾਬ ਦੇ ਕੋਲ, ਨਵਾਬ ਸਾਹਿਬ ਗੁਰੂ ਨਾਨਕ ਜੀ ਵਾਅਦਾ ਕਰਕੇ ਆਏ ਸਨ ਨਮਾਜ਼ ਵਿੱਚ ਸ਼ਰੀਕ ਹੋਣ ਵਾਸਤੇ, ਪਰ ਆਪ ਨਮਾਜ਼ ਵਿੱਚ ਸ਼ਰੀਕ ਨਹੀਂ ਹੋਏ। ਸੋ ਇਹ ਗੱਲ ਸੁਣ ਕੇ ਨਵਾਬ ਸਿੰਘ, ਠੀਕ ਹੈ, ਆਪ ਵਾਅਦਾ ਕਰਕੇ ਆਏ ਥੇ ਵੀ ਨਮਾਜ਼ ਪੜੂੰਗਾ, ਪਰ ਆਪ ਨਮਾਜ਼ ਵਿੱਚ ਸ਼ਰੀਕ ਨਹੀਂ ਹੋਏ। ਗੁਰੂ ਬਾਬਾ ਜੀ ਕਹਿਣ ਲੱਗੇ, ਨਵਾਬ ਸਾਹਿਬ ਮੈਂ ਕਿਹਦਾ ਸ਼ਰੀਕ ਹੁੰਦਾ, ਕਿਸੇ ਨੇ ਇੱਥੇ ਨਮਾਜ਼ ਪੜ੍ਹੀ? ਇਹ ਸੁਣ ਕੇ ਨਵਾਬ ਕਹਿੰਦੇ ਮੇਰੇ ਨਾਲ ਸ਼ਰੀਕ ਹੋਣਾ ਸੀ। ਗੁਰੂ ਜੀ ਕਹਿੰਦੇ ਨਵਾਬ ਸਾਹਿਬ, ਤੁਸੀਂ ਰੱਬ ਦੀ ਨਮਾਜ਼ ਪੜ੍ਹੀ ਕਿ ਘੋੜੇ ਦੀ ਨਮਾਜ਼ ਪੜ੍ਹੀ? ਤੁਹਾਡਾ ਖਿਆਲ ਤਾਂ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ। ਨਵਾਜ਼ ਪਾਠ ਪੂਜਾ ਦਾ ਮਤਲਬ ਤਾਂ ਰੱਬ ਨਾਲ ਬਿਰਤੀ ਜੋੜਨੀ ਇਹ ਹੈ, ਪਰੰਤੂ ਇਹਨਾਂ ਨੇ ਇਸਦਾ ਨਵਾਜ਼ ਪਾਠ ਪੂਜਾ ਬਣ ਪੜ੍ਹਨੀ ਕਰਨਾ ਸਮਣ ਕਰਨਾ ਇਹਦਾ ਮਤਲਬ ਹੈ। ਹੁਣ ਜਦੋਂ ਤੁਸੀਂ ਉੱਪਰਲੀ ਕਿਰਿਆ ਤਾਂ ਤੁਹਾਡੀ ਹੋ ਰਹੀ ਸੀ ਜਿਵੇਂ ਕਿਵੇਂ ਹੈ, ਪਰ ਤੁਹਾਡਾ ਖਿਆਲ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ। ਅਗਰ ਤੁਸੀਂ ਨਮਾਜ਼ ਰੱਬ ਦੀ ਪੜ੍ਹਦੇ, ਮੈਂ ਜ਼ਰੂਰ ਤੁਹਾਡੇ ਨਾਲ ਸ਼ਰੀਕ ਹੁੰਦਾ। ਨਵਾਬ ਚੁੱਪ ਹੋ ਗਿਆ, ਵਾਕਈ ਮੇਰਾ ਖਿਆਲ ਕਾਇਮ ਨਹੀਂ ਸੀ। ਝੱਟ ਕਾਜ਼ੀ ਬੋਲ ਉੱਠਿਆ, ਮੇਰੇ ਨਾਲ ਸ਼ਰੀਕ ਹੋਣਾ ਸੀ। ਗੁਰੂ ਜੀ ਕਹਿਣਗੇ, ਕਾਜ਼ੀ ਸਾਹਿਬ ਆਪਨੇ ਵੀ ਰੱਬ ਦੀ ਨਮਾਜ਼ ਨਹੀਂ ਪੜ੍ਹੀ, ਤੁਹਾਡੀ ਨਮਾਜ਼ ਤਾਂ ਘੋੜੀ ਪਛੇਰੇ ਦੀ ਸੀ। ਉਹਨਾਂ ਸਮਿਆਂ ਵਿੱਚ ਸ਼ਾਸਨ ਇਹੋ ਜਿਹੀ ਸਵਾਰੀਆਂ ਹੁੰਦੀਆਂ ਸਨ। ਘੋੜਾ ਨਵਾਬ ਸਾਹਿਬ ਐਨੇ ਕਾਜ਼ੀ ਦੀ ਇੱਕ ਘੋੜੀ ਸੀ, ਉਹਦੇ ਘਰ ਦੇ ਬਾਹਰ ਉੱਭਰਦੀ ਹੋਈ ਸੀ, ਛੋਟਾ ਜਿਹਾ ਬਛੇਰਾ ਸੀ, ਵੱਡਾ ਸਾਰਾ ਉੱਥੇ ਟੋਆ ਸੀ। ਇਹਦੇ ਚਿੱਤ ਵਿੱਚ ਇਹ ਕਲਪਨਾ ਹੁੰਦੀ ਰਹੀ ਨਮਾਜ਼ ਪੜ੍ਹਨ ਵੇਲੇ ਉਹ ਬਛੇਰਾ ਟੋਏ 'ਚ ਡਿੱਗ ਕੇ ਨਾ ਮਰ ਜਾਏ ਕਿਤੇ, ਇਹ ਉਹਦੀ ਕਲਪਨਾ ਸੀ। ਗੁਰੂ ਜੀ ਕਹਿੰਦੇ ਕਾਜ਼ੀ ਸਾਹਿਬ ਆਪ ਦੀ ਨਮਾਜ਼ ਆਹ ਸੀ ਬਛੇਰੇ ਦੀ ਅਤੇ ਘੋੜੀ ਦੀ, ਜੇਕਰ ਰੱਬ ਦੀ ਨਮਾਜ਼ ਪੜ੍ਹਦੇ ਮੈਂ ਆਪ ਦੇ ਨਾਲ ਜ਼ਰੂਰ ਸ਼ਰੀਕ ਹੁੰਦਾ। ਇਹ ਸੁਣ ਕੇ ਕਾਜ਼ੀ ਵੀ ਚੁੱਪ ਹੈ। ਹੁਣ ਸਾਹ ਸਿੰਘ ਅਸੀਂ ਬੜੇ ਪ੍ਰਸੰਨ ਹੁੰਦੇ ਹਾਂ ਵੀ ਸਾਡੇ ਗੁਰੂ ਨਾਨਕ ਜੀ ਨੇ ਉਹਨਾਂ ਦੇ ਦਿਲਾਂ ਦੀ ਬੁੱਝ ਲਈ। ਗੁਰੂ ਨਾਨਕ ਅਕਸ਼ਾਂ ਕੁਰਸ਼ਾਂ ਦਾ ਮਾਲਕ ਦਿਲਾਂ ਦੀ ਬੁੱਝੀ, ਸਭ ਦੇ ਦਿਲ ਦੀ ਜਾਣਦਾ, ਪਰ ਸਾਹ ਸਿੰਘ ਉਹਨਾਂ ਦੇ ਬਹਾਨੇ ਸਾਨੂੰ ਸਿੱਖਿਆ ਦਿੰਦੇ ਨੇ। ਗੁਰੂ ਜੀ ਕਹਿੰਦੇ ਨਵਾਬ ਸਾਹਿਬ ਕਾਜ਼ੀ ਸਾਹਿਬ ਨਮਾਜ਼ ਪੜ੍ਹੋ, ਪਾਠ ਪੂਜਾ ਕਰੋ, ਪਰ ਖਿਆਲ ਨੂੰ ਰੱਬ ਨਾਲ ਜੋੜ ਕੇ ਕਰੋ, ਚਿੱਤ ਨੂੰ ਇਕਾਗਰ ਕਰਕੇ ਕਰੋ, ਫਿਰ ਉਹ ਨਮਾਜ਼ ਰੱਬ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਇਕਾਗਰ ਕਰਕੇ ਮਨ ਨੂੰ ਹਰੀ ਜਸ ਵਿੱਚ ਜੋੜ ਕੇ ਜਦੋਂ ਐਸਾ ਕੀਤਾ ਜਾਏਗਾ, ਉਹ ਆਨੰਦ ਜਿਸਨੂੰ ਆਨੰਦ ਦਾ ਦਰਿਆ ਕਿਹਾ ਜਾਂਦਾ ਹੈ, ਉਹ ਪ੍ਰਾਪਤ ਹੋਵੇਗਾ। ਅਤੇ ਸਾਧ ਸਿੰਘ ਇਹ ਗੁਰੂ ਬਾਬਾ ਜੀ ਨੇ ਸਾਨੂੰ ਸਿੱਖਿਆ ਦਿੱਤੀ। ਹੁਣ ਸਮਾਂ ਆ ਗਿਆ ਨਹੀਂ ਦਿੰਦਾ, ਇਸ ਕਰਕੇ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲੋ। ਕੱਲ੍ਹ ਵੀ ਅਰਜ ਕੀਤੀ ਸੀ, ਵਕਤ ਦੀ ਪਾਬੰਦੀ ਜਿੱਥੇ ਹੋਵੇ ਉੱਥੇ ਸਾਰਿਆਂ ਨੂੰ ਹੀ ਪਾਬੰਦ ਹੋਣਾ ਚਾਹੀਦਾ। ਸੋ ਇਸ ਕਰਕੇ ਇਸੇ ਤਰ੍ਹਾਂ ਸਜੇ ਰਿਹਾ ਕਰੋ, ਅਰਦਾਸ ਤੋਂ ਬਾਅਦ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਚਾਲੇ ਪਾਇਆ ਕਰੋ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ।
ਸਤਿਨਾਮ।